ਤੇਰੀ ਭਗਤ ਵਡਿਆਈ, ਪਾਈ ਨਾਨਕ ਪ੍ਰਭ ਸਰਨਾਈ। ਹੇ ਵਾਹਿਗੁਰੂ ਜੀ, ਤੇਰੀ ਭਗਤੀ ਦੀ ਵਡਿਆਈ ਹੀ ਸਭ ਤੋਂ ਮਹਾਨ ਹੈ, ਪਾਈ ਨਾਨਕ ਪ੍ਰਭ ਸਰਨਾਈ। ਅਸੀਂ ਵਾਹਿਗੁਰੂ ਦੀ ਸ਼ਰਨ ਵਿੱਚੋਂ ਹੀ ਇਹ ਤੇਰੀ ਭਗਤੀ ਦੀ ਵਡਿਆਈ ਪ੍ਰਾਪਤ ਕੀਤੀ ਹੈ। ਠੀਕ ਹੈ, ਦੁਨੀਆਂ ਦੇ ਵਿੱਚ ਹੋਰ ਵੀ ਚੀਜ਼ਾਂ ਦੀ ਵਡਿਆਈ ਹੋ ਸਕਦੀ ਹੈ, ਧਨ ਦੀ ਵੀ ਵਡਿਆਈ ਹੁੰਦੀ ਹੈ, ਪਦਵੀ ਦੀ ਵੀ ਵਡਿਆਈ ਹੁੰਦੀ ਹੈ, ਗੁਣਾਂ ਦੀ ਵੀ ਵਡਿਆਈ ਹੁੰਦੀ ਹੈ, ਪਰ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕਿਤ ਹੀ ਹੈ ਪਿੱਗਾ। ਵਾਹਿਗੁਰੂ ਭਗਤੀ ਤੇ ਹੀ ਪ੍ਰਸੰਨ ਹੁੰਦਾ ਹੈ, ਹੋਰ ਚਾਹੇ ਕਿੰਨੇ ਵੀ ਗੁਣ ਮਨੁੱਖ ਦੇ ਵਿੱਚ ਆ ਜਾਣ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਪੀਜੈ ਰਾਮ ਰਾਜੇ, ਉਹਨਾਂ ਤੇ ਵਾਹਿਗੁਰੂ ਨਹੀਂ ਪ੍ਰਸੰਨ ਹੁੰਦਾ। ਇੱਥੋਂ ਤੱਕ ਵੀ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਨਾਵ ਸ਼ੇ ਖੱਟ ਬੋਲੈ ਮੁਖ ਯਾਗਰ, ਮੇਰਾ ਹਰ ਪ੍ਰਭ ਇਵ ਨਾ ਪਤੀਨੇ, ਜਨ ਨਾਨਕ ਹਰ ਹਿਰਦੈ ਸਦ ਧਿਆਵਹੁ, ਇਉਂ ਹਰ ਪ੍ਰਭ ਮੇਰਾ ਪੀਨੇ। ਵਾਹਿਗੁਰੂ ਸਿਮਰਨ ਭਗਤੀ ਦੁਆਰਾ ਪ੍ਰਸੰਨ ਹੁੰਦਾ, ਇਸੇ ਲਈ ਹਜ਼ੂਰ ਕਹਿੰਦੇ ਨੇ, ਤੇਰੀ ਭਗਤੀ ਦੀ ਵਡਿਆਈ ਹੈ ਵਾਹਿਗੁਰੂ ਜੀ, ਆਪ ਜੀ ਦੀ ਸ਼ਰਨ ਵਿੱਚੋਂ ਅਸਾਂ ਪ੍ਰਾਪਤ ਕੀਤੀ ਹੈ। ਸੋਰਠ ਮਹੱਲਾ ਪੰਜਵਾਂ, ਸਤਿਗੁਰ ਪੂਰੇ ਭਾਣਾ, ਤਾਂ ਜਪਿਆ ਨਾਮ ਰਮਾਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਵੀ ਪਵਿੱਤਰ ਸ਼ਬਦ ਰੱਖਿਆ ਦੇ ਨਾਲ ਹੀ ਸੰਬੰਧਿਤ ਉਚਾਰਨ ਕੀਤੇ, ਪਰ ਇਹ ਚੌਪਦਾ ਸ਼ਬਦ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲਾਂ ਗੁਰੂ ਦੇ ਚਰਨਾਂ ਤੋਂ ਬਲਿਹਾਰ ਜਾਣ ਦੀ ਗੱਲ ਆਖਰੇ ਸਨ, ਹੁਣ ਹਰ ਕੇ ਚਰਨ ਸਦਾ ਸੁਖਦਾਈ, ਵਾਹਿਗੁਰੂ ਦੇ ਚਰਨਾਂ ਦੀ ਵਡਿਆਈ ਕਰ ਰਹੇ ਨੇ। ਹਰ ਕੇ ਚਰਨ ਸਦਾ ਸੁਖਦਾਈ, ਵਾਹਿਗੁਰੂ ਦੇ ਚਰਨ ਵੀ, ਵਾਹਿਗੁਰੂ ਦੇ ਚਰਨ ਕਿਹੜੇ ਨੇ? ਵਾਹਿਗੁਰੂ ਦੇ ਚਰਨੇ ਚਿਤ ਚਰਨ ਨਾਮ, ਨਾਮ ਰੂਪ ਚਰਨ। ਵਾਹਿਗੁਰੂ ਦੇ ਚਰਨ ਵੀ ਹਮੇਸ਼ਾ ਲਈ ਸੁਖ ਦੇਣ ਵਾਲੇ ਹਨ। ਜੋ ਇੱਛਾ ਸੋਈ ਫਲ ਪਾਵੇ, ਬਿਰਥੀ ਆਸ ਨਾ ਜਾਈ। ਜੋ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮੀ ਬਣ ਗਿਆ, ਜੋ ਇੱਛਾ ਸੋਈ ਫਲ ਪਾਵੇ, ਉਹ ਜੋ ਵੀ ਇੱਛਾ ਕਰੇਗਾ ਉਹੀ ਫਲ ਪ੍ਰਾਪਤ ਕਰ ਲਵੇਗਾ। ਬਿਰਥੀ ਆਸ ਨਾ ਜਾਈ, ਕਿਉਂਕਿ ਵਾਹਿਗੁਰੂ ਦੇ ਚਰਨਾਂ ਦੇ ਪ੍ਰੇਮੀ ਦੀ ਕੋਈ ਵੀ ਆਸ ਵਿਅਰਥ ਨਹੀਂ ਜਾਂਦੀ। ਜੋ ਵੀ ਇੱਛਾ ਲੈ ਕੇ ਕੋਈ ਵਾਹਿਗੁਰੂ ਦੇ ਚਰਨਾਂ ਦੀ ਸੇਵਾ ਕਰਦਾ ਹੈ, ਨਾਮ ਸਿਮਰਨ ਕਰਦਾ ਹੈ, ਉਹ ਜੋ ਵੀ ਇੱਛਾ ਕਰਦਾ ਉਹੀ ਫਲ ਪ੍ਰਾਪਤ ਕਰ ਲੈਂਦਾ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਸਤਿਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ। ਜਦੋਂ ਪੂਰੇ ਸਤਿਗੁਰੂ ਨੂੰ ਭਾਣਾ ਦਾ ਅਰਥ ਪਾਇਆ, ਭਾਵ ਪੂਰੇ ਸਤਿਗੁਰੂ ਦੀ ਸਾਡੇ ਤੇ ਪ੍ਰਸੰਨਤਾ ਹੋਈ, ਤਾਂ ਜਪਿਆ ਨਾਮ ਰਮਾਣਾ, ਤਾਂ ਅਸੀਂ ਰਮਾਣਾ ਦਾ ਅਰਥ ਸੁੰਦਰ, ਇਹ ਸੰਕੇਤੀ ਅਰਥ ਹੈ, ਤਾਂ ਅਸੀਂ ਰਮਾਣਾ ਸੁੰਦਰ ਵਾਹਿਗੁਰੂ ਦਾ ਨਾਮ ਜਪਿਆ। ਜਦੋਂ ਪੂਰੇ ਸਤਿਗੁਰੂ ਨੂੰ ਪਾਇਆ, ਤਾਂ ਅਸੀਂ ਵਾਹਿਗੁਰੂ ਦਾ ਰਮਾਣਾ ਸੁੰਦਰ ਨਾਮ ਜਪਿਆ। ਅਥਵਾ ਰਮਾਣਾ ਦਾ ਅਰਥ ਜਿਹੜਾ ਉੱਧਰ ਅੰਮ੍ਰਿਤਸਰ ਦੀ ਮਾਝੇ ਦੀ ਬੋਲੀ ਹੈ, ਵੀ ਰਮਾਣ ਨਾਲ ਬਹਿ ਜਾ, ਰਮਾਣਾ ਦਾ ਅਰਥ ਆਰਾਮ ਵੀ ਹੈ, ਤਾਂ ਜਪਿਆ ਨਾਮ ਰਮਾਣਾ, ਜਿਹੜਾ ਸੁਖ ਆਰਾਮ ਦੇਣ ਵਾਲਾ ਵਾਹਿਗੁਰੂ ਦਾ ਨਾਮ ਉਹ ਅਸਾਂ ਜਪਿਆ। ਗੋਬਿੰਦ ਕਿਰਪਾ ਧਾਰੀ, ਪ੍ਰਭ ਰਾਖੀ ਪੈਜ ਹਮਾਰੀ। ਸਾਡੇ ਤੇ ਉਸ ਗੋਬਿੰਦ ਨੇ, ਅਕਾਲ ਪੁਰਖ ਨੇ ਕਿਰਪਾ ਧਾਰਨ ਕੀਤੀ, ਪ੍ਰਭ ਰਾਖੀ ਪੈਜ ਹਮਾਰੀ, ਤੇ ਵਾਹਿਗੁਰੂ ਪਰਮੇਸ਼ਰ ਨੇ ਹੀ ਸਾਡੀ ਪੈਜ ਲੱਜਿਆ, ਤੇ ਸਾਡੀ ਪ੍ਰਤੱਗਿਆ ਵੀ ਉਸੇ ਨੇ ਰੱਖੀ ਹੈ। ਹਰ ਕੇ ਚਰਨ ਸਦਾ ਸੁਖਦਾਈ, ਜੋ ਇੱਛਾ ਹੈ ਸੋਈ ਫਲ ਪਾਵਹਿ, ਬਿਰਥੀ ਆਸ ਨਾ ਜਾਈ ਰਹਾਉ। ਸਤਿਗੁਰੂ ਫਰਮਾਉਂਦੇ ਹਨ, ਗੁਰਮੁਖੋ, ਵਾਹਿਗੁਰੂ ਦੇ ਨਾਮ ਰੂਪੀ ਚਰਨ ਹਮੇਸ਼ਾ ਲਈ ਸੇਵਕਾਂ ਨੂੰ, ਸੰਤਾਂ ਭਗਤਾਂ ਨੂੰ ਸੁਖ ਦੇਣ ਵਾਲੇ ਹਨ। ਜੋ ਵੀ ਇੱਛਾ ਲੈ ਕੇ ਕੋਈ ਵਾਹਿਗੁਰੂ ਦੇ ਚਰਨਾਂ ਦੀ ਸੇਵਾ ਕਰਦਾ ਹੈ, ਉਹ ਉਹੀ ਫਲ ਪ੍ਰਾਪਤ ਕਰ ਲੈਂਦਾ ਹੈ, ਬਿਰਥੀ ਆਸ ਨਾ ਜਾਈ। ਤੇ ਜਿਹੜਾ ਵਾਹਿਗੁਰੂ ਦੇ ਚਰਨਾਂ ਦਾ ਸੇਵਕ ਬਣ ਗਿਆ, ਚਰਨਾਂ ਦਾ ਭੌਰਾ ਬਣ ਗਿਆ, ਅਥਵਾ ਨਾਮ ਦਾ ਪ੍ਰੇਮੀ ਹੋ ਗਿਆ, ਉਹਦੀ ਆਸ, ਕੋਈ ਵੀ ਇੱਛਾ ਨਿਸਫਲ ਨਹੀਂ ਜਾਂਦੀ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਕਿਰਪਾ ਕਰੇ ਜਿਸ ਪ੍ਰਾਣ ਪਤ ਦਾਤਾ, ਸੋਈ ਸੰਤ ਗੁਣ ਗਾਵੈ। ਉਹ ਪ੍ਰਾਣਾਂ ਦਾ ਪਤੀ ਤੇ ਸਭ ਦਾਤਾ ਬਖਸ਼ਿਸ਼ ਕਰਨ ਵਾਲਾ ਦਾਤਾ, ਜਿਸ ਉਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ, ਸੋਈ ਸੰਤ ਗੁਣ ਗਾਵੈ। ਉਹੀ ਸੰਤ ਵਿਅਕਤੀ ਉਹੀ ਗੁਰਮੁਖ ਬਣ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ। ਜਿਸ ਉਤੇ ਮੇਰਾ ਮਾਲਕ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੇ, ਉਹੀ ਵਾਹਿਗੁਰੂ ਦੀ ਸਿਫਤ ਸਲਾਹ ਕਰ ਸਕਦਾ। ਹਰ ਕੋਈ ਨੀ ਵਾਹਿਗੁਰੂ ਦੀ ਸਿਫਤ ਸਲਾਹ ਕਰ ਸਕਦਾ। ਨਾਮ ਤੇ ਕੀਰਤਨ ਦੋਵੇਂ ਹੀ ਤੁਰਦਰਗਾਹ ਦੀਆਂ ਦਾਤਾਂ ਨੇ, ਜੋ ਵਾਹਿਗੁਰੂ ਦੀ ਮਿਹਰ ਦੇ ਨਾਲ ਹੀ ਮਿਲਦੀਆਂ। ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਇਸੇ ਲਈ ਹਜ਼ੂਰ ਫਰਮਾਉਂਦੇ ਹਨ ਵੀ ਜਿਸ ਉਤੇ ਮੇਰਾ ਵਾਹਿਗੁਰੂ ਕਿਰਪਾ ਕਰੇ, ਉਹੀ ਸੰਤ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ। ਪ੍ਰੇਮ ਭਗਤ ਤਾਕਾ ਮਨ ਲੀਣਾ, ਪਾਰ ਬ੍ਰਹਮ ਮਨ ਭਾਵੈ। ਜਿਸ ਉਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਉਹਦਾ ਮਨ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਿੱਚ ਮਗਨ ਹੋ ਜਾਂਦਾ। ਪਾਰ ਬ੍ਰਹਮ ਮਨ ਭਾਵੈ, ਤੇ ਉਹੀ ਭਗਤ ਉਹੀ ਮਹਾਂਪੁਰਖ ਵਾਹਿਗੁਰੂ ਦੇ ਮਨ ਵਿੱਚ ਵੀ ਪਾਉਂਦਾ ਹੈ। ਆਠ ਪੈਰ ਹਰ ਕਾ ਜਸ ਰਵਣਾ, ਬਿਖੈ ਠਗੌਰੀ ਲਾਥੀ। ਹਜ਼ੂਰ ਫਰਮਾਉਂਦੇ ਨੇ ਉਸ ਸੰਤ ਵਿਅਕਤੀ ਨੇ, ਉਸ ਮਹਾਂਪੁਰਖ ਨੇ ਅੱਠੇ ਪੈਰ ਹੀ ਵਾਹਿਗੁਰੂ ਦਾ ਜਸ ਉਚਾਰਨ ਕੀਤਾ, ਜਿਸ ਦਾ ਫਲ ਬਿਖੈ ਠਗੌਰੀ ਲਾਥੀ, ਜਿਹੜੀ ਵਿਸ਼ਿਆਂ ਦੀ ਠੱਗ ਬੂਟੀ ਸੀ ਉਹਦਾ ਪ੍ਰਭਾਵ ਲੈ ਗਿਆ। ਭਾਵ ਵਿਸ਼ੇ ਇੱਕ ਨਸ਼ੀਲੀ ਚੀਜ਼ ਵਾਂਗ ਨੇ, ਜਿਵੇਂ ਕਿਸੇ ਨੂੰ ਕੋਈ ਨਾ ਕੋਈ ਨਸ਼ੀਲੀ ਚੀਜ਼ ਖਵਾ ਦਿਓ, ਉਹਦੀ ਹੋਸ਼ ਉੱਡ ਜਾਂਦੀ ਹੈ, ਹੋਸ਼ ਫਰਮੋਸ਼ ਹੋ ਜਾਂਦੀ, ਉਹਨੂੰ ਆਪਣੇ ਆਪ ਦਾ ਚੇਤਾ ਭੁੱਲ ਜਾਂਦਾ। ਇਸੇ ਤਰ੍ਹਾਂ ਇਹਨਾਂ ਵਿਸ਼ਿਆਂ ਦੇ ਵਿੱਚ ਲੱਗ ਕੇ ਵੀ ਮਨੁੱਖ ਆਪਣੇ ਆਪੇ ਨੂੰ ਭੁੱਲ ਜਾਂਦਾ, ਐਸੀ ਇਹਨੂੰ ਜ਼ਹਿਰ ਚੜ੍ਹਦੀ ਹੈ, ਸਭ ਕੁਛ ਹੀ ਭੁੱਲ ਜਾਂਦਾ। ਪਰ ਹਜ਼ੂਰ ਕਹਿੰਦੇ ਨੇ, ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨ ਸਜਾਏ ਹੋਮੈ ਬਿਖ ਫੈਲ। ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਆਠ ਪੈਰ ਹਰ ਕਾ ਜਸ ਰਵਣਾ, ਅੱਠੇ ਪੈਰ ਉਹਨਾਂ ਨੇ ਵਾਹਿਗੁਰੂ ਦਾ ਜਸ ਉਚਾਰਨ ਕੀਤਾ, ਜਿਸ ਦਾ ਸਦਕਾ ਵਿਸ਼ਿਆਂ ਦੀ ਠੱਗ ਬੂਟੀ ਦੀ ਵੀ ਜਿਹੜੀ ਜ਼ਹਿਰ ਸੀ ਉਹਨਾਂ ਦੀ ਲੈ ਗਈ। ਸੰਗ ਮਲਾਏ ਲਿਆ ਮੇਰਾ ਕਰਤਾ, ਸੰਤ ਸਾਧ ਭਏ ਸਾਥੀ। ਉਸ ਮੇਰੇ ਕਰਤਾਰ ਨੇ, ਉਸ ਮੇਰੇ ਸਿਰਜਣਹਾਰ ਪਰਮ ਪਿਤਾ ਪਰਮਾਤਮਾ ਨੇ ਉਸ ਸੰਤ ਵਿਅਕਤੀ ਨੂੰ ਆਪਣੇ ਨਾਲ ਮਿਲਾ ਲਿਆ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੂ ਮਾਨਸ ਦੇਹਾ। ਸੰਤ ਸਾਧ ਪਏ ਸਾਥੀ, ਜਿਹੜੇ ਹੋਰ ਸੰਤ ਸਾਧੂ ਸਨ ਉਹ ਵੀ ਉਹਦੇ ਨਾਲ ਸਾਥੀ ਬਣ ਗਏ। ਭਾਵ ਉਹਨਾਂ ਨੇ ਵੀ ਵਾਹਿਗੁਰੂ ਦੇ ਮਿਲਾਪ ਦੇ ਵਿੱਚ ਉਸ ਦੀ ਸਹਾਇਤਾ ਕੀਤੀ। ਕਰ ਗਹਿ ਲੀਨੇ ਸਰਬਸ ਦੀਨੇ, ਆਪ ਹੈ ਆਪ ਮਿਲਾਇਆ। ਕਿਵੇਂ ਉਸ ਵਾਹਿਗੁਰੂ ਨੇ ਆਪਣੇ ਆਪ ਦੇ ਨਾਲ ਉਸ ਨੂੰ ਮਿਲਾਇਆ? ਤਾਂ ਹਜ਼ੂਰ ਕਹਿੰਦੇ ਨੇ, ਕਰ ਗਹਿ ਲੀਨੇ, ਵਾਹਿਗੁਰੂ ਨੇ ਉਸਦਾ ਹੱਥ ਪਕੜ ਲਿਆ ਤੇ ਆਪਣਾ ਬਣਾ ਲਿਆ। ਉਸ ਵਾਹਿਗੁਰੂ ਪਰਮੇਸ਼ਰ ਨੇ ਹੱਥ ਪਕੜ ਕੇ, ਜਿਵੇਂ ਕੋਈ ਗੂੜਾ ਯਾਰ ਦੋਸਤ ਹੁੰਦਾ ਹੈ ਨਾ, ਤੇ ਅਸੀਂ ਉਹਦਾ ਹੱਥ ਫੜਦੇ ਹਾਂ, ਪਹਿਲਾਂ ਹੱਥ ਮਿਲਾਉਣੇ, ਪਹਿਲਾਂ ਹੱਥ ਪਕੜਿਆ ਜਾਂਦਾ ਤੇ ਹੱਥ ਮਿਲਾ ਕੇ ਫਿਰ ਉਹਨੂੰ ਆਪਣੇ ਉਹ ਗੱਲ ਦੇ ਨਾਲ ਲਾ ਲਿਆ ਜਾਂਦਾ। ਹਜ਼ੂਰ ਕਹਿੰਦੇ, ਇਸੇ ਤਰ੍ਹਾਂ ਵਾਹਿਗੁਰੂ ਨੇ ਉਹਨਾਂ ਗੁਰਮੁਖਾਂ ਦਾ ਹੱਥ ਪਕੜ ਕੇ, ਹੱਥ ਕਿਹੜਾ ਸੀ? ਮਨ ਦਾ ਸੰਕਲਪ। ਇਹ ਮਨ ਦਾ ਸੰਕਲਪ ਪਕੜ ਕੇ ਵਾਹਿਗੁਰੂ ਨੇ ਉਸਨੂੰ ਆਪਣੇ ਨਾਲ ਅਭੇਦ ਕਰ ਲਿਆ, ਸਰਬਸ ਦੀਨੇ, ਤੇ ਉਸਨੂੰ ਸਰਬੰਸ ਦਾਨ ਦੇ ਦਿੱਤਾ, ਸਭ ਕੁਛ ਹੀ ਦੇ ਦਿੱਤਾ। ਕਿਉਂਕਿ ਜਿਸਨੂੰ ਵਾਹਿਗੁਰੂ ਆਪਣੇ ਨਾਲ ਅਭੇਦ ਕਰ ਲੈਂਦਾ ਹੈ ਤੇ ਉਸਨੂੰ ਆਪਣਾ ਰੂਪ ਹੀ ਕਰ ਲੈਂਦਾ ਤੇ ਆਪਣਾ ਸਭ ਕੁਝ ਹੀ ਉਸ ਦੇ ਹਵਾਲੇ ਕਰ ਦਿੰਦਾ ਹੈ। ਇਉਂ ਉਸ ਵਾਹਿਗੁਰੂ ਨੇ ਕਿਰਪਾ ਕੀਤੀ, ਆਪਣੇ ਸੇਵਕ ਨੂੰ ਆਪਣੇ ਨਾਲ ਮਿਲਾ ਲਿਆ। ਕਹੋ ਨਾਨਕ ਸਰਵ ਥੋਕ ਪੂਰਨ, ਪੂਰਾ ਸਤਿਗੁਰ ਪਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੁਣ ਅਸੀਂ ਪੂਰਾ ਸਤਿਗੁਰੂ ਪ੍ਰਾਪਤ ਕਰ ਲਿਆ, ਜਿਸ ਦੀ ਤੁਫੈਲ ਸਰਵ ਥੋਕ ਪੂਰਨ, ਸਾਨੂੰ ਸਾਰੇ ਹੀ ਥੋਕ ਪਦਾਰਥ ਪ੍ਰਾਪਤ ਹੋ ਗਏ ਨੇ, ਤੇ ਪੂਰਨ ਵੀ ਹੁਣ ਸਾਡਾ ਘਰ ਵੀ ਤੇ ਸਾਡਾ ਖਜ਼ਾਨਾ ਐਨ ਭਰ ਗਿਆ ਹੈ। ਕਹੋ ਨਾਨਕ ਸਰਵ ਥੋਕ ਪੂਰਨ, ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਹੀ ਪਦਾਰਥ ਘਰ ਦੇ ਵਿੱਚ ਭਰਪੂਰ ਹੋ ਗਏ, ਕਿਉਂ ਅਸੀਂ ਪੂਰਾ ਸਤਿਗੁਰੂ ਪ੍ਰਾਪਤ ਕਰ ਲਿਆ। ਸੋਠ ਮਹੱਲਾ ਪੰਜਵਾਂ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਸ਼ਾਰੀ। ਲਓ ਹੁਣ ਦੱਸਦੇ ਨੇ ਜਦੋਂ ਸੁਲਹੀ ਦਾ ਹਮਲਾ ਹੋਣ ਲੱਗਿਆ ਔਰ ਇਹ ਕਣਸੂਆਂ ਤੇ ਖਬਰਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵੀ ਪਹੁੰਚ ਗਈਆਂ। ਜਿਹੜੇ ਗੁਰਸਿੱਖ ਮਾਈ ਭਾਈ ਸਨ ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੁਛ ਮਾੜੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ, ਸੁਲਹੀ ਖਾਂ ਉਹ ਸਾਡੇ ਤੇ ਹਮਲਾ ਕਰਨ ਵਾਲਾ ਹੈ ਤੇ ਸਾਨੂੰ ਕੋਈ ਉਸਦਾ ਮੁਕਾਬਲਾ ਕਰਨ ਦੇ ਲਈ ਸ਼ਸਤਰਾਂ ਬਸਤਰਾਂ ਦੀ ਕੋਈ ਫੌਜ ਦੀ ਤਿਆਰੀ ਕਰਨੀ ਚਾਹੀਦੀ ਹੈ। ਤਾਂ ਉਸ ਵੇਲੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਹਰ ਹਰ ਨਾਮ ਸੰਤਨ ਕੀ ਓਟਾ। ਗੁਰਮੁਖੋ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਸੰਤਾਂ ਦੀ ਓਟ ਹੁੰਦੀ ਹੈ, ਸੰਤਾਂ ਦੀ ਢਾਲ, ਸੰਤਾਂ ਦਾ ਕਿਲਾ, ਸੰਤਾਂ ਦੀ ਸੰਜੋ ਭਾਵ ਰੱਖਿਆ ਦਾ ਸਾਧਨ। ਹਰ ਕਾ ਨਾਮ ਵਾਹਿਗੁਰੂ ਦਾ ਨਾਮ ਹੀ ਹੁੰਦਾ, ਜੋ ਸਿਮਰੈ ਤਿਸ ਕੀ ਗਤ ਹੋਵੇ। ਜੋ ਵੀ ਨਾਮ ਨੂੰ ਸਿਮਰਦਾ ਹੈ, ਚਾਹੇ ਕੋਈ ਉੱਚੀ ਜਾਤ ਵਿੱਚੋਂ ਹੈ, ਚਾਹੇ ਨੀਵੀਂ ਜਾਤ ਵਿੱਚੋਂ ਹੈ, ਗਰੀਬ ਹੈ ਚਾਹੇ ਅਮੀਰ ਹੈ, ਜੋ ਵੀ ਨਾਮ ਨੂੰ ਸਿਮਰਦਾ ਹੈ, ਚਾਹੇ ਪੜ੍ਹਿਆ ਚਾਹੇ ਅਨਪੜ੍ਹ ਹੈ, ਉਹਦੀ ਕਲਿਆਣ ਹੋ ਜਾਂਦੀ। ਉਧਰੇ ਸਗਲੇ ਕੋਟਾ ਸਤਿਗੁਰੂ ਕਹਿੰਦੇ ਨੇ ਨਾਮ ਜਪਣ ਵਾਲੇ ਸਾਰੇ ਹੀ ਉਧਰ ਜਾਂਦੇ ਹਨ, ਚਾਹੇ ਉਹ ਕਰੋੜਾਂ ਦੀ ਗਿਣਤੀ ਵਿੱਚ ਵੀ ਕਿਉਂ ਨਾ ਹੋਵਣ। ਨਾਮ ਸਾਰਿਆਂ ਦੀ ਹੀ ਕਲਿਆਣ ਕਰ ਦਿੰਦਾ, ਨਾਮ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ। ਗੁਰਮੁਖ ਕੋਟ ਉਧਾਰਦਾ ਦੇ ਨਾਵੈ ਇਹ ਕਣੀ, ਨਾਮ ਦੀ ਇੱਕ ਕਣੀ ਦੇ ਨਾਲ ਹੀ ਮੁਖੀ ਗੁਰੂ ਕਰੋੜਾਂ ਦਾ ਹੀ ਉਧਾਰ ਕਰ ਦਿੰਦਾ ਹੈ। ਲੋ ਹਜ਼ੂਰ ਆਰੰਭ ਤੋਂ ਫਰਮਾਉਂਦੇ ਹਨ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਸ਼ਾਰੀ। ਐ ਸਤਸੰਗੀਓ, ਐ ਗੁਰੂ ਦੇ ਪਿਆਰਿਓ ਤੇ ਦੁਲਾਰਿਓ, ਤੁਸੀਂ ਆਖਦੇ ਹੋ ਵੀ ਸੁਲਹੀ ਦਾ ਮੁਕਾਬਲਾ ਕਰਨ ਲਈ ਸਾਨੂੰ ਸ਼ਸਤਰ ਬਸਤਰ ਅਤੇ ਹੋਰ ਫੌਜ ਤਿਆਰ ਕਰਨੀ ਚਾਹੀਦੀ ਹੈ, ਪਰ ਅਸੀਂ ਤੇ ਗਰੀਬੀ ਗਦਾ ਹਮਾਰੀ, ਜਿਹੜੀ ਮਨ ਦੀ ਗਰੀਬੀ ਹੈ, ਅਸੀਂ ਇਹ ਗੁਰਜ ਪਕੜੀ ਹੋਈ ਹੈ। ਇਹ ਗੁਰਜ ਇੱਕ ਪੁਰਾਣੇ ਸਮੇਂ ਦੇ ਵਿੱਚ ਸ਼ਸਤਰ ਹੁੰਦਾ ਸੀ, ਜਿਵੇਂ ਭੀਮ ਸੈਨ ਦੀ ਤੇ ਹਨੂੰਮਾਨ ਦੀ ਗੁਰਜ ਮਸ਼ਹੂਰ ਹੈ, ਔਰ ਇਹ ਇੱਕ ਵੀ ਲੋਹੇ ਦੀ ਇੱਕ ਲੱਠ ਲੈ ਕੇ ਉਹਦਾ ਜਿਹੜਾ ਸਿਰਾ ਹੁੰਦਾ ਅਗਲਾ ਪਾਸਾ ਉਹਨੂੰ ਕੁਛ ਭਾਰੀ ਬਣਾਇਆ ਜਾਂਦਾ, ਫਿਰ ਇਹਦੇ ਨਾਲ ਸੂਰਮੇ ਕਸਰਤ ਵੀ ਕਰਦੇ ਨੇ ਤੇ ਜੰਗ ਯੁੱਧ ਵੀ ਕਰਦੇ ਸਨ, ਉਹਨੂੰ ਗਦਾ ਕਹਿੰਦੇ ਨੇ, ਗਰੀਬੀ ਗਦਾ ਹਮਾਰੀ। ਲੋ ਸਤਿਗੁਰੂ ਕਹਿੰਦੇ ਨੇ ਜਿਹੜੀ ਮਨ ਦੀ ਗਰੀਬੀ ਹੈ ਇਹ ਅਸੀਂ ਗੁਰਜ ਪਕੜੀ ਹੋਈ ਹੈ, ਖੰਨਾ ਸਗਲ ਰੇਣ ਸ਼ਾਰੀ, ਸਭ ਦੇ ਚਰਨਾਂ ਦੀ ਖਾਕ ਬਣ ਜਾਣਾ ਇਹ ਅਸੀਂ ਖੰਨਾ ਦਾ ਅਰਥ ਖੰਡਾ ਪਕੜਿਆ ਹੈ। ਇਸ ਆਗੈ ਕੋ ਨਾ ਟਿਕੈ ਵੇਕਾਰੀ, ਗੁਰਪੂਰੇ ਇਹ ਗੱਲ ਸਾਰੀ। ਇਸ ਗੁਰਜ ਤੇ ਇਸ ਖੰਡੇ ਸਾਹਮਣੇ ਇਹਨਾਂ ਸ਼ਸਤਰਾਂ ਦੇ ਅੱਗੇ ਕੋਈ ਵੀ ਵਿਕਾਰੀ ਤੇ ਹੰਕਾਰੀ ਮਨੁੱਖ ਨਹੀਂ ਟਿਕ ਸਕਦਾ। ਜਿਹੜਾ ਹੰਕਾਰੀ ਤੇ ਵਿਕਾਰੀ ਮਨੁੱਖ ਹੈ, ਵੀ ਇਹ ਜਿਹੜੇ ਧਰਮ ਦੇ ਸ਼ਸਤਰ ਨੇ, ਗਰੀਬੀ ਹੈ, ਨਿਮਰਤਾ ਹੈ, ਇਹਦੇ ਅੱਗੇ ਕੋਈ ਹੰਕਾਰੀ ਵਿਕਾਰੀ ਆਦਮੀ ਨਹੀਂ ਖਲੋ ਸਕਦਾ। ਗੁਰਪੂਰੇ ਇਹ ਗੱਲ ਸਾਰੀ, ਇਹ ਪੂਰੇ ਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਇਹ ਗੱਲ ਸਾਰੀ ਦਾ ਅਰਥ ਆਖੀ ਹੈ। ਕਈ ਵਿਦਵਾਨਾਂ ਨੇ ਸਾਰੀ ਦਾ ਅਰਥ ਵੀ ਇਹ ਪੂਰੇ ਗੁਰੂ ਨੇ ਗੱਲ ਵੀ ਸਾਰੀ ਇਹ ਖਬਰਸਾਰ ਸਾਨੂੰ ਦਿੱਤੀ, ਸਾਰੀ ਦਾ ਅਰਥ ਖਬਰਸਾਰ ਵੀ ਕੀਤਾ, ਪਰ ਮਹਾਂਪੁਰਖ ਸਾਰੀ ਦਾ ਅਰਥ ਉਚਾਰਨ ਕੀਤੀ ਕਰਦੇ ਸਨ। ਗੁਰਪੂਰੇ ਇਹ ਗੱਲ ਸਾਰੀ, ਇਹ ਪੂਰੇ ਗੁਰੂ ਨੇ ਗੱਲ ਆਖੀ ਹੈ ਵੀ ਕੋਈ ਵਿਕਾਰੀ ਆਦਮੀ ਇਹਨਾਂ ਧਰਮ ਸ਼ਾਸਤਰਾਂ ਦੇ ਅੱਗੇ ਕੋਈ ਖਲੋ ਨਹੀਂ ਸਕਦਾ। ਹਰ ਹਰ ਨਾਮ ਸੰਤਨ ਕੀ ਓਟਾ, ਜੋ ਸਿਮਰੈ ਤਿਸ ਕੀ ਗਤ ਹੋਵੇ, ਉਧਰ ਹੈ ਸਗਲੇ ਕੋਟਾ ਰਹਾਉ। ਹਜ਼ੂਰ ਫਰਮਾਉਂਦੇ ਨੇ ਵਾਹਿਗੁਰੂ ਦਾ ਨਾਮ ਹੀ ਸੰਤਾਂ ਦੀ ਓਟ ਹੁੰਦੀ ਹੈ, ਇਹ ਸੰਤਾਂ ਦੀ ਇੱਕ ਢਾਲ ਹੁੰਦੀ ਹੈ। ਜੋ ਵੀ ਨਾਮ ਨੂੰ ਸਿਮਰਦਾ ਉਹਦੀ ਕਲਿਆਣ ਹੋ ਜਾਂਦੀ ਹੈ, ਨਾਮ ਦੀ ਓਟ ਲੈ ਕੇ ਸਾਰੇ ਹੀ ਉਧਰ ਜਾਂਦੇ ਨੇ, ਚਾਹੇ ਕਰੋੜਾਂ ਵੀ ਜੀਵ ਕਿਉਂ ਨਾ ਹੋਣ। ਨਾਮ ਦੇ ਵਿੱਚ ਵੱਡੀ ਸ਼ਕਤੀ, ਉਹ ਕਰੋੜਾਂ ਜੀਵਾਂ ਦਾ ਵੀ ਉਧਾਰ ਕਰ ਦਿੰਦਾ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ। ਸੰਤ ਸੰਗ ਜਸ ਗਾਇਆ ਇਹੋ ਪੂਰਨ ਹਰ ਧਨ ਪਾਇਆ। ਅਸੀਂ ਸੰਤਾਂ ਦੀ ਸੰਗਤ ਕਰਕੇ ਵਾਹਿਗੁਰੂ ਦਾ ਜਸ ਗਾਇਆ ਇਹੋ ਪੂਰਨ ਹਰ ਧਨ ਪਾਇਆ। ਤੇ ਇਹ ਜਿਹੜਾ ਹਰ ਤਰ੍ਹਾਂ ਦੇ ਨਾਲ ਪੂਰਨ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ, ਇਹਨੂੰ ਅਸੀਂ ਪ੍ਰਾਪਤ ਕਰ ਲਿਆ। ਅਸਲੀ ਪੂਰਨ ਧਨ ਉਸ ਨੂੰ ਆਖਿਆ ਜਾਂਦਾ ਹੈ ਜਿਹੜਾ ਹਰ ਥਾਵਾਂ ਤੇ ਕੰਮ ਆ ਸਕੇ। ਹੁਣ ਦੇਖੋ, ਆਮ ਤੌਰ ਤੇ ਦੇਖਣ ਵਿੱਚ ਇਹੀ ਆਉਂਦਾ ਹੈ ਵੀ ਕਿਸੇ ਵੀ ਜਿਹੜੀ ਮੁਲਕ ਦੀ ਕਰੰਸੀ ਹੁੰਦੀ ਹੈ ਜਾਂ ਨੋਟ ਹੁੰਦੇ ਨੇ, ਡਾਲਰ ਹੁੰਦੇ ਨੇ, ਉਸੇ ਮੁਲਕ ਵਿੱਚ ਹੀ ਚੱਲਦੇ। ਦੂਸਰੇ ਵਿੱਚ ਉਹਨਾਂ ਦੀ ਵੱਖਰੀ ਆਪਣੀ ਕਰੰਸੀ ਬਣਾਈ ਹੁੰਦੀ, ਉੱਥੇ ਉਹ ਚੱਲਦੀ ਹੈ। ਜੇ ਅਸੀਂ ਹੁਣ ਕਿਧਰੇ ਵੀ ਜਾਣਾ ਹੋਵੇ ਫਿਰ ਉਹ ਸਾਨੂੰ ਉਹ ਡਾਲਰ ਜਾਂ ਹੋਰ ਉਹ ਕਨਵਰਟ ਕਰਵਾਉਣੇ ਪੈਂਦੇ। ਪਰ ਪੂਰਾ ਧਨ ਉਹ ਹੁੰਦਾ ਜਿਹੜਾ ਸਾਰੇ ਥਾਵਾਂ ਤੇ ਚੱਲੇ। ਉਹ ਪੂਰਾ ਧਨ ਉਹ ਹੈ ਪਰਮੇਸ਼ਰ ਦਾ ਨਾਮ। ਪਰਮੇਸ਼ਰ ਦਾ ਨਾਮ ਜਪਣ ਵਾਲਾ ਮਨੁੱਖ ਚਾਹੇ ਇਸ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਚਲਿਆ ਜਾਵੇ, ਚਾਹੇ ਇਸ ਧਰਤੀ ਤੋਂ ਪਰੇ ਪਰਲੋਕ ਵਿੱਚ ਵੀ ਚਲਿਆ ਜਾਵੇ, ਵਾਹਿਗੁਰੂ ਦਾ ਨਾਮ ਉੱਥੇ ਵੀ ਨਾਲ ਨਿਭਦਾ। ਇਸ ਲਈ ਪੂਰਨ ਧਨ ਹੈ ਵਾਹਿਗੁਰੂ ਦਾ ਨਾਮ ਜਿਹੜਾ ਸਾਰੇ ਥਾਵਾਂ ਤੇ ਹਰ ਵੇਲੇ ਸਾਡੇ ਕੰਮ ਆਉਂਦਾ। ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਅਸੀਂ ਇਹ ਪੂਰਨ ਹਰ ਧਨ ਪਾਇਆ, ਇਹ ਜਿਹੜਾ ਪੂਰਨ ਵਾਹਿਗੁਰੂ ਦਾ ਨਾਮ ਰੂਪੀ ਧਨ ਸੀ ਇਹ ਅਸਾਂ ਪ੍ਰਾਪਤ ਕਰ ਲਿਆ ਹੈ। ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਅਸੀਂ ਉਸ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਪ੍ਰਾਪਤ ਕਰਕੇ ਆਪਾ ਭਾਵ ਹੰਕਾਰ ਗੁਆ ਦਿੱਤਾ, ਜਿਸ ਦਾ ਸਦਕਾ ਸਭ ਪਾਰ ਬ੍ਰਹਮ ਨਦਰੀ ਆਇਆ। ਹੁਣ ਸਾਨੂੰ ਸਭ ਥਾਵਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਦ੍ਰਿਸ਼ਟੀ ਵਿੱਚ ਆ ਗਿਆ ਹੈ। ਸੋਰਠ ਮਹੱਲਾ ਪੰਜਵਾਂ, ਗੁਰਪੂਰੈ ਪੂਰੀ ਕੀਨੀ, ਬਖਸ਼ ਆਪਣੀ ਕਰ ਦੀਨੀ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਭਗਤੀ ਦੀ ਤੇ ਗੁਰਬਾਣੀ ਦੀ ਮਹਿਮਾ ਤੇ ਨਾਮ ਦੀ ਮਹਿਮਾ ਸਤਿਗੁਰੂ ਉਚਾਰਨ ਕਰ ਰਹੇ ਹਨ। ਹਰ ਕੀ ਭਗਤ ਫਲ ਦਾਤੀ, ਵਾਹਿਗੁਰੂ ਦੀ ਭਗਤੀ ਸਾਰੇ ਫਲ ਦੇਣ ਵਾਲੀ ਹੈ। ਗੁਰਪੂਰੈ ਕਿਰਪਾ ਕਰ ਦੀਨੀ, ਪੂਰੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਭਗਤੀ ਦੀ ਦਾਤ ਬਖਸ਼ੀ ਹੈ। ਵਿਰਲੇ ਕਿੰਨੀ ਹੀ ਜਾਤੀ, ਪਰ ਕਿਸੇ ਵਿਰਲੇ ਨੇ ਹੀ ਭਗਤੀ ਦੀ ਕਦਰੋ ਕੀਮਤ ਤੇ ਭਗਤੀ ਦੀ ਸ਼ਕਤੀ ਜਾਣੀ ਹੈ। ਨਹੀਂ ਤੇ ਦੁਨੀਆ ਹੋਰ ਹੋਰ ਪਾਸੇ ਵਹਿਮਾਂ ਭਰਮਾਂ ਦੇ ਵਿੱਚ ਪਈ ਭਟਕਦੀ ਹੈ, ਪਰ ਵਾਹਿਗੁਰੂ ਦੀ ਭਗਤੀ ਦੀ ਸ਼ਕਤੀ ਕਿਸੇ ਵਿਰਲੇ ਨੇ ਹੀ ਜਾਣੀ ਹੈ। ਗੁਰਪੂਰੈ ਪੂਰੀ ਕੀਨੀ, ਬਖਸ਼ ਆਪਣੀ ਕਰ ਦੀਨੀ। ਪੂਰੇ ਗੁਰੂ ਨੇ ਸਾਡੇ ਤੇ ਪੂਰੀ ਕਿਰਪਾ ਕੀਤੀ ਹੈ, ਪੂਰੇ ਗੁਰੂ ਨੇ ਸਾਡੇ ਤੇ ਫੁੱਲ ਕਿਰਪਾ ਕੀਤੀ ਹੈ। ਬਖਸ਼ ਆਪਣੀ ਕਰ ਦੀਨੀ, ਤੇ ਸਤਿਗੁਰੂ ਨੇ ਜਿਹੜੀ ਆਪਣੀ ਭਗਤੀ ਦੀ, ਪ੍ਰੇਮਾ ਭਗਤੀ ਦੀ, ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ, ਇਹੀ ਇੱਕ ਸਭ ਤੋਂ ਵੱਡੀ ਦਾਤ ਹੈ। ਨਿਤ ਆਨੰਦ ਸੁਖ ਪਾਇਆ, ਥਾਪ ਸਗਲੇ ਸੁਖੀ ਵਸਾਇਆ। ਜਿਸ ਪ੍ਰੇਮਾ ਭਗਤੀ ਦਾ ਸਦਕਾ ਨਿਤ ਆਨੰਦ ਸੁਖ ਪਾਇਆ, ਅਸੀਂ ਹਮੇਸ਼ਾ ਲਈ ਆਨੰਦ ਤੇ ਸੁਖ ਪ੍ਰਾਪਤ ਕਰ ਲਿਆ ਹੈ। ਇਹਦਾ ਮਤਲਬ ਇਹ ਹੈ ਅਸੀਂ ਹਮੇਸ਼ਾ ਆਤਮਕ ਆਨੰਦ ਵੀ ਮਾਣ ਰਹੇ ਹਾਂ ਤੇ ਸੰਸਾਰਕ ਸੁਖ ਵੀ ਭੋਗ ਰਹੇ ਹਾਂ। ਨਾਮ ਦੁਆਰਾ ਭੋਗ ਤੇ ਮੋਖ ਦੇ ਦੋਵੇਂ ਸੁਖ ਸਾਨੂੰ ਪ੍ਰਾਪਤ ਹੋ ਗਏ ਹਨ। ਥਾਵ ਸਗਲੇ ਸੁਖੀ ਵਸਾਇਆ, ਇੱਥੇ ਹੀ ਬਸ ਨਹੀਂ, ਪੂਰੇ ਗੁਰੂ ਨੇ ਮਿਹਰ ਕੀਤੀ, ਸਾਨੂੰ ਸਾਰੇ ਥਾਵਾਂ ਤੇ ਸੁਖੀ ਸਾਂਦੀ ਵਸਾਇਆ, ਭਾਵ ਜਿੱਥੇ ਵੀ ਗਏ ਉੱਥੇ ਸਾਨੂੰ ਸੁਖ ਤੇ ਆਨੰਦ ਪ੍ਰਾਪਤ ਹੋਏ। ਹਰ ਕੀ ਭਗਤ ਫਲ ਦਾਤੀ, ਗੁਰਪੂਰੈ ਕਿਰਪਾ ਕਰ ਦੀਨੀ, ਵਿਰਲੈ ਕਿੰਨੀ ਜਾਤੀ ਰਹਾਉ। ਹਜ਼ੂਰ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੀ ਭਗਤੀ, ਵਾਹਿਗੁਰੂ ਦੀ ਪ੍ਰੇਮਾ ਭਗਤੀ ਸਾਰੇ ਫਲ ਦੇਣ ਵਾਲੀ ਹੈ। ਪੂਰੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਇਹ ਭਗਤੀ ਦੀ ਦਾਤ ਬਖਸ਼ੀ ਹੈ, ਪ੍ਰੇਮਾ ਭਗਤੀ ਦੀ ਦਾਤ ਬਖਸ਼ੀ ਹੈ। ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਿਆ। ਵਿਰਲੇ ਕਿੰਨੀ ਜਾਤੀ, ਇਸ ਪ੍ਰੇਮਾ ਭਗਤੀ ਦੀ ਸ਼ਕਤੀ, ਇਸ ਭਗਤੀ ਦੀ ਕਦਰੋ ਕੀਮਤ ਕਿਸੇ ਵਿਰਲੇ ਨੇ ਹੀ ਜਾਣੀ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਜਿਨ੍ਹਾਂ ਨੂੰ ਭਗਤੀ ਦੀ ਸ਼ਕਤੀ ਦਾ ਗਿਆਨ ਹੋ ਗਿਆ, ਗੁਰਬਾਣੀ ਗਾਵਹਿ ਭਾਈ, ਹੇ ਭਾਈ, ਉਹ ਹਮੇਸ਼ਾ ਲਈ ਗੁਰਬਾਣੀ ਗਾਉਂਦੇ ਨੇ। ਗੁਰਬਾਣੀ ਗਾਉਣਾ ਵੀ ਤਾਂ ਕੀਰਤਨ ਭਗਤੀ ਹੈ, ਪ੍ਰੇਮਾ ਭਗਤੀ ਦਾ ਅੰਗ ਹੈ। ਹੇ ਭਾਈ, ਉਹ ਹਮੇਸ਼ਾ ਗੁਰਮੁਖ ਗੁਰਬਾਣੀ ਗਾਉਂਦੇ ਨੇ, ਉਹ ਸਫਲ ਸਦਾ ਸੁਖਦਾਈ। ਉਹ ਬਾਣੀ ਹਮੇਸ਼ਾ ਲਈ ਸਫਲ ਹੈ ਤੇ ਸਾਰੇ ਸੁਖਾਂ ਨੂੰ ਦੇਣ ਵਾਲੀ ਹੈ, ਭਾਵ ਗੁਰਬਾਣੀ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਸਾਨੂੰ ਸਾਰੇ ਫਲ ਵੀ ਪ੍ਰਾਪਤ ਹੋ ਜਾਂਦੇ ਨੇ ਤੇ ਨਾਲ ਸਾਰੇ ਸੁਖ ਵੀ ਮਿਲ ਜਾਂਦੇ ਹਨ। ਨਾਨਕ ਨਾਮ ਤੇ ਆਇਆ ਪੂਰਬ ਲਿਖਿਆ ਪਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਈ ਅਸਾਂ ਤੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ, ਪੂਰਬ ਲਿਖਿਆ ਪਾਇਆ। ਇਹ ਕੋਈ ਪੂਰਬਲਾ ਪੁੰਨ ਕਰਮ ਕੀਤਾ ਸੀ ਜਿਸਦਾ ਸਦਕਾ ਸਾਡੇ ਮੱਥੇ ਤੇ ਵਾਹਿਗੁਰੂ ਨੇ ਇਹ ਚੰਗਾ ਭਾਗ ਸ਼ੁਭ ਕਰਮ ਲਿਖਿਆ ਸੀ, ਉਹਦਾ ਫਲ ਅਸਾਂ ਪ੍ਰਾਪਤ ਕੀਤਾ, ਪੂਰਬ ਲਿਖਿਆ ਪਾਇਆ। ਕੋਈ ਪਰਾ ਪੂਰਬਲਾ ਕੋਈ ਪੁੰਨ ਕੀਤਾ ਸੀ ਜਿਸਦੇ ਨਾਲ ਵਾਹਿਗੁਰੂ ਨੇ ਸਾਡੇ ਮੱਥੇ ਤੇ ਚੰਗਾ ਲੇਖ ਲਿਖ ਦਿੱਤਾ, ਚੰਗਾ ਭਾਗ ਲਿਖ ਦਿੱਤਾ, ਉਹਦਾ ਫਲ ਅਸਾਂ ਇਹ ਪ੍ਰਾਪਤ ਕੀਤਾ ਹੈ। ਸੋਠ ਮਹੱਲਾ ਪੰਜਵਾਂ, ਗੁਰਪੁਰਾ ਆਰਾਧੇ ਕਾਰਜ ਸਗਲੇ ਸਾਧੇ। ਲੋ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪਣੇ ਕਾਰਜਾਂ ਦੀ ਸਿੱਧੀ ਵਾਸਤੇ ਤੇ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਹਜ਼ੂਰ ਕਹਿੰਦੇ ਵਾਹਿਗੁਰੂ ਦਾ ਸਿਮਰਨ। ਸੰਤੋ ਰਾਮ ਜਪਤ ਸੁਖ ਪਾਇਆ। ਐ ਸੰਤ ਲੋਕੋ, ਅਸੀਂ ਵਾਹਿਗੁਰੂ ਦਾ ਨਾਮ ਜਪਦਿਆਂ ਆਤਮਕ ਸੁਖ ਸੱਚਾ ਸੁਖ ਪ੍ਰਾਪਤ ਕੀਤਾ ਹੈ। ਸੰਤ ਅਸਥਾਨ ਬਸੇ ਸੁਖ ਸਹਿਜੇ, ਸਗਲੇ ਦੁੱਖ ਮਿਟਾਇਆ। ਅਸੀਂ ਸੰਤਾਂ ਦੇ ਅਸਥਾਨ, ਸੰਤ ਕੌਣ ਹੈ? ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦਾ ਅਸਥਾਨ ਕੀ ਹੈ? ਇਹ ਸ੍ਰੀ ਅੰਮ੍ਰਿਤਸਰ ਸਾਹਿਬ, ਗੁਰੂ ਕਾ ਚੱਕ। ਸੰਤ ਅਸਥਾਨ ਬਸੇ ਸੁਖ ਸਹਿਜੇ, ਅਸੀਂ ਸੰਤ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਚੱਕ ਵਿਖੇ ਅਸੀਂ ਬਸੇ ਸੁਖ ਸਹਿਜੇ, ਅਸੀਂ ਬੜੇ ਆਤਮਕ ਸੁਖਾਂ ਦੇ ਨਾਲ ਵਸ ਰਹੇ ਹਾਂ। ਸਗਲੇ ਦੁੱਖ ਮਿਟਾਇਆ ਤੇ ਸਤਿਗੁਰੂ ਨੇ ਮਿਹਰ ਕੀਤੀ, ਸਾਡੇ ਸਾਰੇ ਦੁੱਖਾਂ ਨੂੰ ਮਿਟਾ ਦਿੱਤਾ। ਅਥਵਾ ਸੰਤ ਅਸਥਾਨ ਦਾ ਅਰਥ ਇਹ ਗੁਰੂ ਕੀ ਨਕਰੀ ਵੀ ਹੈ ਤੇ ਸੰਤ ਅਸਥਾਨ ਦਾ ਅਰਥ ਹੈ ਸਾਧ ਸੰਗਤ। ਸੰਤ ਅਸਥਾਨ ਬਸੇ ਸੁਖ ਸਹਿਜੇ, ਵੀ ਸੰਤ ਮਹਾਂਪੁਰਖ ਸਾਧ ਸੰਗਤ ਵਿੱਚ ਵਸਦੇ ਨੇ। ਸੰਤ ਅਸਥਾਨ ਬਸੇ ਸੁਖ ਸਹਿਜੇ, ਵੀ ਅਸੀਂ ਸੰਤਾਂ ਦੇ ਅਸਥਾਨ ਦੇ ਵਿੱਚ ਸਾਧ ਸੰਗਤ ਦੇ ਵਿੱਚ ਸੁਖ ਸ਼ਾਂਤੀ ਪੂਰਵਕ ਵਸ ਰਹੇ ਹਾਂ ਤੇ ਵਾਹਿਗੁਰੂ ਨੇ ਸਾਰੇ ਦੁੱਖ ਸਾਡੇ ਮਿਟਾ ਦਿੱਤੇ ਹਨ। ਗੁਰਪੁਰਾ ਆਰਾਧੇ ਕਾਰਜ ਸਗਲੇ ਸਾਧੇ। ਲੋ ਹਜ਼ੂਰ ਕਹਿੰਦੇ ਨੇ ਅਸੀਂ ਪੂਰੇ ਗੁਰੂ ਨੂੰ ਆਰਾਧੇ, ਪੂਰੇ ਗੁਰੂ ਨੂੰ ਯਾਦ ਕੀਤਾ, ਕਾਰਜ ਸਗਲੇ ਸਾਧੇ ਤੇ ਆਪਣੇ ਸਾਰੇ ਕਾਰਜ ਸਿੱਧ ਕਰ ਲਏ। ਪੂਰੇ ਗੁਰੂ ਨੂੰ ਸਿਮਰ ਕੇ ਅਸੀਂ ਸਾਰੇ ਕਾਰਜਾਂ ਦੇ ਵਿੱਚ ਸਫਲਤਾ ਹਾਸਲ ਕਰ ਲਈ ਹੈ। ਸਗਲ ਮਨੋਰਥ ਪੂਰੇ ਬਾਜੇ ਅਨਹਤ ਤੂਰੇ। ਸਾਡੇ ਸਾਰੇ ਮਨ ਦੇ ਸੰਕਲਪ ਵੀ ਪੂਰੇ ਹੋ ਗਏ, ਮਨ ਦੇ ਸਾਰੇ ਮਨ ਦੇ ਚਿਤਵੇ ਸਾਰੇ ਸੰਕਲਪ ਵੀ ਪੂਰੇ ਹੋ ਗਏ ਤੇ ਨਾਲ ਬਾਜੇ ਅਨਹਤ ਤੂਰੇ ਤੇ ਇਸ ਵੇਲੇ ਆਤਮਕ ਮੰਡਲਾਂ ਦੇ ਵਿੱਚ ਖੁਸ਼ੀਆਂ ਦੇ ਇੱਕ ਰਸ ਵਾਜੇ ਵੱਜ ਰਹੇ ਨੇ। ਨਾਮ ਬਾਣੀ ਦੇ ਅਜੱਪਾ ਜਾਪ ਦੇ ਅਨਹਦ ਵਾਜੇ ਵੱਜ ਰਹੇ ਹਨ। ਸੰਤ ਹੋ ਰਾਮ ਜਪਤ ਸੁਖ ਪਾਇਆ। ਸੰਤ ਅਸਥਾਨ ਬਸੇ ਸੁਖ ਸਹਿਜੇ, ਸਗਲੇ ਦੁੱਖ ਮਿਟਾਇਆ ਰਹਾਉ। ਐ ਸੰਤ ਜਨੋ, ਅਸੀਂ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਸਦੈਵੀ ਸੁਖ ਆਤਮਕ ਸੁਖ ਪ੍ਰਾਪਤ ਕੀਤਾ ਹੈ। ਸੰਤ ਅਸਥਾਨ ਬਸੇ ਸੁਖ ਸਹਿਜੇ, ਅਸੀਂ ਸੰਤਾਂ ਦੇ ਅਸਥਾਨ ਸਾਧ ਸੰਗਤ ਵਿੱਚ ਅਥਵਾ ਸ਼ਾਂਤ ਸਰੂਪ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਅਸਥਾਨ ਗੁਰੂ ਕੇ ਚੱਕ ਵਿਖੇ ਸੁਖ ਸ਼ਾਂਤੀ ਨਾਲ ਵਸੇ ਹਾਂ। ਸਗਲੇ ਦੁੱਖ ਮਿਟਾਇਆ ਤੇ ਸਾਰੇ ਦੁੱਖਾਂ ਨੂੰ ਵਾਹਿਗੁਰੂ ਨੇ ਆਪ ਮਿਟਾ ਦਿੱਤਾ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਭਾਣੀ। ਆ ਜੋ ਪੂਰੇ ਗੁਰੂ ਦੀ ਬਾਣੀ ਹੈ, ਪਾਰ ਬ੍ਰਹਮ ਮਨ ਪਾਣੀ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਨ ਵਿੱਚ ਪਾ ਗਈ ਹੈ। ਇਹਦਾ ਮਤਲਬ ਇਹ ਹੈ ਜਿਹੜਾ ਗੁਰਸਿੱਖ ਇਹ ਸਤਿਗੁਰੂ ਦੀ ਪਵਿੱਤਰ ਬਾਣੀ ਨੂੰ ਪੜ੍ਹਦਾ ਹੈ, ਇਹ ਬਾਣੀ ਵਾਹਿਗੁਰੂ ਦੇ ਮਨ ਨੂੰ ਪਾਉਂਦੀ ਹੈ ਤੇ ਉਹ ਗੁਰਸਿੱਖ ਵੀ ਵਾਹਿਗੁਰੂ ਦੇ ਮਨ ਨੂੰ ਪਾ ਜਾਂਦਾ ਹੈ। ਜਦੋਂ ਬਾਣੀ ਉਸ ਨੂੰ ਪਾਉਂਦੀ ਹੈ ਤੇ ਬਾਣੀ ਪੜ੍ਹਨ ਵਾਲਾ ਵੀ ਉਹਦੇ ਮਨ ਵਿੱਚ ਪਾ ਜਾਂਦਾ ਹੈ। ਨਾਨਕ ਦਾਸ ਵਖਾਣੀ ਨਿਰਮਲ ਅਕਥ ਕਹਾਣੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਨਾਨਕ ਦਾਸ ਵਖਾਣੀ, ਬਈ ਵਾਹਿਗੁਰੂ ਦੇ ਦਾਸਾਂ ਨੇ ਇਹ ਗੱਲ ਆਖੀ ਹੈ, ਇਹ ਗੱਲ ਸਾਨੂੰ ਦੱਸੀ ਹੈ ਬਈ ਸਤਿਗੁਰੂ ਦੀ ਬਾਣੀ ਅਕਾਲ ਪੁਰਖ ਦੇ ਮਨ ਨੂੰ ਪਾਉਂਦੀ ਹੈ। ਨਿਰਮਲ ਅਕਥ ਕਹਾਣੀ ਨਾਲ ਵਾਹਿਗੁਰੂ ਦੇ ਦਾਸਾਂ ਨੇ ਇਹ ਵੀ ਗੱਲ ਸਾਨੂੰ ਦੱਸ ਦਿੱਤੀ, ਉਸ ਵਾਹਿਗੁਰੂ ਦੀ ਬੜੀ ਨਿਰਮਲ ਤੇ ਕਥਨ ਤੋਂ ਰਹਿਤ ਜੋ ਵਾਹਿਗੁਰੂ ਦੇ ਪ੍ਰੇਮ ਦੀ ਤੇ ਮਿਲਾਪ ਦੀ ਅਕਥ ਕਹਾਣੀ ਹੈ, ਉਹ ਵੀ ਪੂਰੇ ਗੁਰੂ ਦੀ ਬਾਣੀ ਦੁਆਰਾ ਹੀ ਜਾਣੀ ਜਾਂਦੀ ਹੈ। ਵਾਹਿਗੁਰੂ ਦੇ ਦਾਸਾਂ ਨੇ ਇਹ ਵੀ ਗੱਲ ਸਾਨੂੰ ਦੱਸ ਦਿੱਤੀ ਜੋ ਉਸ ਵਾਹਿਗੁਰੂ ਦੀ ਨਿਰਮਲ ਤੇ ਅਕਥ ਕਹਾਣੀ ਹੈ, ਉਸ ਪ੍ਰਭੂ ਦੇ ਪ੍ਰੇਮ ਤੇ ਮਿਲਾਪ ਦੀ, ਉਹ ਵੀ ਬਾਣੀ ਦੁਆਰਾ ਹੀ ਜਾਣੀ ਜਾਂਦੀ ਹੈ। ਸੋਰਠ ਮਹੱਲਾ ਪੰਜਵਾਂ, ਭੁੱਖੇ ਖਾਵਤ ਲਾਜ ਨਾ ਆਵੈ, ਤਿਉ ਹਰ ਜਨ ਹਰ ਗੁਣ ਗਾਵੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਬਈ ਵਾਹਿਗੁਰੂ ਦਾ ਨਾਮ ਕਿਵੇਂ ਜਪਣਾ ਚਾਹੀਦਾ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਕਈ ਉਦਾਹਰਣਾਂ ਦੇ ਕੇ ਸਮਝਾਉਂਦੇ ਨੇ ਆਪਣੇ ਕਾਜ ਕੋ ਕਿਉਂ ਅਲਕਾਈਐ, ਬਈ ਆਪਣੇ ਕੰਮ ਦੇ ਲਈ ਤੁਸੀਂ ਕਿਉਂ ਅਲਕਾਈਐ, ਕਿਉਂ ਆਲਸ ਕਰਦੇ ਹੋ, ਕਿਉਂ ਦਿਲਦਰ ਕਰਦੇ ਹੋ, ਕਿਉਂ ਢਿੱਲ ਮੱਠ ਧਾਰਨ ਕਰਦੇ ਹੋ, ਕਿਉਂਕਿ ਸਾਡਾ ਸੁਭਾਵ ਹੈ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ, ਚੰਗੇ ਕੰਮ ਲਈ ਅਸੀਂ ਆਲਸ ਕਰਦੇ ਹਾਂ, ਮਾੜੇ ਕੰਮ ਲਈ ਸ਼ੇਰ ਬਣ ਜਾਂਦੇ ਹਾਂ। ਆਪਣੇ ਕਾਜ ਕੋ ਕਿਉਂ ਅਲਕਾਈਐ, ਗੁਰੂ ਮਹਾਰਾਜ ਕਹਿੰਦੇ ਆਪਣੇ ਖਾਸ ਕਾਰਜ ਦੇ ਲਈ ਕਿਉਂ ਆਲਸ ਕਰਦੇ ਹੋ। ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਪਾਏ ਕੋਏ। ਆਪਣੇ ਇਸ ਜੀਵਨ ਸਫਲਤਾ ਦੇ ਕਾਰਜ ਨੂੰ ਸਿੱਧ ਕਰਨ ਲਈ ਕਦੇ ਆਲਸ ਨਹੀਂ ਕਰਨੀ ਚਾਹੀਦੀ। ਜਿਤ ਸਿਮਰਨ ਦਰਗੈ ਮੁਖ ਉਜਲ, ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਰੱਬੀ ਦਰਗਾਹ ਦੇ ਵਿੱਚ ਵੀ ਮੁੱਖ ਉਜਲਾ ਹੁੰਦਾ ਹੈ, ਸਦਾ ਸਦਾ ਸੁਖ ਪਾਈਐ ਤੇ ਹਮੇਸ਼ਾ ਹਮੇਸ਼ਾ ਲਈ ਸੁਖ ਵੀ ਪ੍ਰਾਪਤ ਕਰ ਲਈਦਾ ਹੈ, ਤੇ ਫਿਰ ਕਿਉਂ ਉਸ ਕੰਮ ਤੋਂ ਆਲਸ ਕਰਦੇ ਹੋ, ਕਿਉਂ ਤੁਸੀਂ ਉਸ ਕੰਮ ਤੋਂ ਦਲਿੱਦਰ ਧਾਰਨ ਕਰਦੇ ਹੋ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਹੁਣ ਦੱਸਦੇ ਨੇ ਬਈ ਕਿਵੇਂ ਵਾਹਿਗੁਰੂ ਦੇ ਨਾਮ ਨੂੰ ਜਪਣਾ ਚਾਹੀਦਾ ਹੈ। ਭੁੱਖੇ ਖਾਵਤ ਲਾਜ ਨਾ ਆਵੈ, ਤਿਉ ਹਰ ਜਨ ਹਰ ਗੁਣ ਗਾਵੈ। ਜਿਵੇਂ ਕੋਈ ਆਦਮੀ ਭੁੱਖਾ ਹੋਵੇ ਔਰ ਉਸਨੂੰ ਖਾਣ ਵਾਸਤੇ ਜਦੋਂ ਲੰਗਰ ਮਿਲ ਜਾਂਦਾ ਹੈ, ਭੋਜਨ ਮਿਲ ਜਾਂਦਾ ਹੈ, ਫਿਰ ਉਹ ਫਟਾਫਟ ਖਾਣਾ ਸ਼ੁਰੂ ਕਰ ਦਿੰਦਾ। ਭੁੱਖੇ ਆਦਮੀ ਨੂੰ ਖਾਂਦਿਆਂ ਸ਼ਰਮ ਨਹੀਂ ਆਉਂਦੀ, ਠੀਕ ਹੈ, ਜਿਹੜਾ ਰੱਜਿਆ ਉਹ ਤੇ ਨਖਰੇ ਕਰਦਾ, ਪਰ ਜਿਹੜਾ ਭੁੱਖਾ ਆਦਮੀ ਹੋਵੇ ਨਾ ਉਹਨੂੰ ਖਾਂਦਿਆਂ ਸ਼ਰਮ ਨਹੀਂ ਆਉਂਦੀ, ਕਈ ਵਾਰੀ ਸਲੋਕ ਵੀ ਨਹੀਂ ਪੜ੍ਹਨ ਦਿੰਦਾ, ਪਹਿਲਾਂ ਹੀ ਛਕਣ ਲੱਗ ਪੈਂਦਾ। ਭੁੱਖੇ ਆਦਮੀ ਨੂੰ ਜਦੋਂ ਭੁੱਖ ਲੱਗੀ ਹੋਵੇ ਨਾ ਉਹ ਤੋਂ ਸਬਰ ਨਹੀਂ ਹੁੰਦਾ। ਜਿਵੇਂ ਭੁੱਖੇ ਆਦਮੀ ਨੂੰ ਖਾਂਦਿਆਂ ਸ਼ਰਮ ਨਹੀਂ ਆਉਂਦੀ, ਤਿਉਂ ਹਰ ਜਨ ਹਰ ਗੁਣ ਗਾਵੈ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਦਾ ਜਨ ਦਾਸ ਹੈ ਉਹ ਵਾਹਿਗੁਰੂ ਦੇ ਗੁਣ ਗਾਉਂਦਾ ਤੇ ਗੁਣ ਗਾਉਂਦਿਆਂ ਹੋਇਆ ਉਹ ਸ਼ਰਮ ਨਹੀਂ ਮੰਨਦਾ। ਹੁਣ ਜੇ ਆਪਾਂ ਕਿਸੇ ਨੂੰ ਕਹਿ ਦਈਏ ਵੀ ਤੂੰ ਬਾਣੀ ਪੜ੍ਹ ਲੈ, ਕੀਰਤਨ ਕਰ ਲੈ, ਜਾਂ ਅਰਦਾਸ ਕਰ ਲੈ, ਹੁਕਮਨਾਮਾ ਲੈ ਲੈ, ਕਹਿੰਦੇ ਮੈਨੂੰ ਤੇ ਸ਼ਰਮ ਆਉਂਦੀ ਹੈ, ਮੈਂ ਕਿਤੇ ਭੁੱਲ ਨਾ ਜਾਵਾਂ, ਕਿਧਰੇ ਮੈਨੂੰ ਦੂਸਰੇ ਮਾਹੌਲ ਨਾ ਕਰਨ ਲੱਗ ਜਾਣ। ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਚੰਗੇ ਕੰਮ ਲਈ ਸ਼ਰਮ ਨਹੀਂ ਮੰਨਣੀ ਚਾਹੀਦੀ, ਨਾ ਹੀ ਢਿੱਲ ਮੱਠ ਕਰਨੀ ਚਾਹੀਦੀ ਹੈ। ਜਿਵੇਂ ਭੁੱਖੇ ਆਦਮੀ ਨੂੰ ਖਾਂਦਿਆਂ ਸ਼ਰਮ ਨਹੀਂ ਆਉਂਦੀ, ਇਸੇ ਤਰ੍ਹਾਂ ਵਾਹਿਗੁਰੂ ਦਾ ਦਾਸ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਤੇ ਕੋਈ ਸ਼ਰਮ ਨਹੀਂ ਮੰਨਦਾ। ਆਪਣੇ ਕਾਜ ਕੋ ਕਿਉਂ ਅਲਕਾਈਐ, ਜਿਤ ਸਿਮਰਨ ਦਰਗੈ ਮੁਖ ਉਜਲ, ਸਦਾ ਸਦਾ ਸੁਖ ਪਾਈਐ ਰਹਾਉ, ਲੋ ਹਜ਼ੂਰ ਕਹਿੰਦੇ ਨੇ ਆਪਣੇ ਕਾਜ ਲਈ, ਇਹ ਆਪਣਾ ਕੰਮ ਹੈ ਜੀਵਨ ਦੀ ਸਫਲਤਾ ਕਰਨੀ, ਆਪਣੇ ਆਪ ਦਾ ਭਲਾ ਕਰਨਾ, ਇਸ ਆਪਣੇ ਭਲੇ ਦੇ ਕੰਮ ਲਈ ਕਿਉਂ ਆਲਸ ਕਰਦੇ ਹਾਂ, ਨਹੀਂ ਕਰਨੀ ਚਾਹੀਦੀ। ਜਿਤ ਸਿਮਰਨ ਦਰਗਾਹ ਮੁਖ ਉਜਲ, ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਰੱਬੀ ਦਰਗਾਹ ਵਿੱਚ ਵੀ ਮੁਖ ਉਜਲਾ ਹੋਣਾ ਹੈ ਤੇ ਸਦਾ ਸਦਾ ਸੁਖ ਵੀ ਪ੍ਰਾਪਤ ਹੋ ਜਾਣਾ ਹੈ, ਉਹ ਸਿਮਰਨ ਵਾਲਿਓ ਦੇਰ ਕਿਉਂ, ਉਹ ਸਿਮਰਨ ਵਾਲਿਓ ਆਲਸ ਕਿਉਂ। ਸਾਨੂੰ ਹਰ ਵੇਲੇ ਆਲਸ ਛੱਡ ਕੇ ਤੇ ਲੋਕਾਂ ਦੀ ਸੰਗ ਤੇ ਸ਼ਰਮ ਨੂੰ ਛੱਡ ਕੇ ਵੀ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ਰਹਾਉ ਬਸਰਾਮ ਦੇ ਕੇ ਹਜ਼ੂਰ ਅੱਗੇ ਹੋਰ ਉਦਾਹਰਣ ਦਿੰਦੇ ਹਨ। ਜਿਉ ਕਾਮੀ ਕੰਮ ਲੋਭਾਵੈ, ਤਿਉ ਹਰਦਾਸ ਹਰ ਜਸ ਭਾਵੈ। ਜਿਵੇਂ ਕੋਈ ਕਾਮੀ ਵਿਕਾਰੀ ਆਦਮੀ ਉਹ ਕਾਮ ਕਿਰਿਆ ਦੇ ਵਿੱਚ, ਕਾਮ ਚੇਸ਼ਟਾ ਦੇ ਵਿੱਚ ਲੁਭਾਏ ਮਾਨ ਹੁੰਦਾ, ਤਿਉ ਹਰਦਾਸ ਹਰ ਜਸ ਭਾਵੈ। ਇਸੇ ਤਰ੍ਹਾਂ ਵਾਹਿਗੁਰੂ ਦੇ ਦਾਸਾਂ ਨੂੰ ਵਾਹਿਗੁਰੂ ਦਾ ਜਸ ਕਰਨਾ ਪਾਉਂਦਾ। ਇਹ ਬਿਖਮ ਦ੍ਰਿਸ਼ਟਾਂਤ ਹੈ, ਪਰ ਕਿਸੇ ਵੀ ਦ੍ਰਿਸ਼ਟਾਂਤ ਦਾ ਕੋਈ ਇੱਕ ਅੰਗ ਲਿਆ ਜਾਂਦਾ। ਜਿਵੇਂ ਕਾਮੀ ਵਿਕਾਰੀ ਆਦਮੀ ਕਾਮ ਚੇਸ਼ਟਾ ਵਿੱਚ ਲੁਭਾਏ ਮਾਨ ਹੁੰਦਾ, ਉਸ ਨੂੰ ਸਭ ਕੁਛ ਭੁੱਲ ਜਾਂਦਾ, ਇਸੇ ਤਰ੍ਹਾਂ ਵਾਹਿਗੁਰੂ ਦੇ ਦਾਸ ਨੂੰ ਵਾਹਿਗੁਰੂ ਦਾ ਜਸ ਕਰਨਾ ਪਾਉਂਦਾ ਹੈ। ਜਿਉ ਮਾਤਾ ਬਾਲ ਲਪਟਾਵੈ, ਤਿਉ ਗਿਆਨੀ ਨਾਮ ਕਮਾਵੈ। ਲੋ ਅੱਗੇ ਤੀਜੀ ਉਦਾਹਰਣ ਸਤਿਗੁਰੂ ਦਿੰਦੇ ਨੇ। ਜਿਵੇਂ ਮਾਤਾ ਆਪਣੇ ਬੱਚੇ ਨੂੰ ਚਿੰਬੜਦੀ ਹੈ, ਬੱਚਾ ਬਾਹਰ ਖੇਡ ਰਿਹਾ ਹੋਵੇ ਤੇ ਜਦੋਂ ਮਾਤਾ ਦੇ ਸਾਹਮਣੇ ਆਉਂਦਾ ਤੇ ਮਾਤਾ ਭੱਜ ਕੇ ਬੱਚੇ ਨੂੰ ਚਿੰਬੜ ਜਾਂਦੀ, ਗਲ ਦੇ ਨਾਲ ਲਾ ਲੈਂਦੀ ਹੈ, ਤੇ ਉਹ ਗਿਆਨੀ ਨਾਮ ਕਮਾਵੇ। ਇਸੇ ਤਰ੍ਹਾਂ ਗਿਆਨਵਾਨ ਪੁਰਸ਼ ਨਾਮ ਦੀ ਕਮਾਈ ਕਰਦਾ, ਉਹ ਨਾਮ ਦੇ ਨਾਲ ਪਿਆਰ ਕਰਦਾ। ਜਿਵੇਂ ਮਾਂ ਆਪਣੇ ਬੱਚੇ ਨੂੰ ਪਕੜਨ ਲੱਗੀ ਸ਼ਰਮ ਨਹੀਂ ਮੰਨਦੀ, ਕਿਸੇ ਮਾਂ ਦਾ ਬੱਚਾ ਚਾਹੇ ਕਿਤੇ ਵੀ ਉਹ ਬੈਠੀ ਹੋਵੇ, ਉਹਦੇ ਕੋਲੇ ਆਉਂਦਾ, ਉਹਨੂੰ ਘੁੱਟ ਕੇ ਗਲ ਦੇ ਨਾਲ ਲਾ ਲੈਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜਿਵੇਂ ਮਾਤਾ ਬੱਚੇ ਨੂੰ ਪਿਆਰ ਕਰਦੀ ਹੈ, ਇਸੇ ਤਰ੍ਹਾਂ ਗਿਆਨਵਾਨ ਪੁਰਸ਼ ਨਾਮ ਦੀ ਕਮਾਈ ਕਰਦਾ ਹੈ। ਗੁਰਪੂਰੇ ਤੇ ਪਾਵੈ, ਜਨ ਨਾਨਕ ਨਾਮ ਤੇ ਆਵੈ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਪੂਰੇ ਤੇ ਪਾਵੈ, ਇਹ ਨਾਮ ਦੀ ਦਾਤ ਪੂਰੇ ਗੁਰੂ ਤੋਂ ਹੀ ਜੀਵ ਪ੍ਰਾਪਤ ਕਰ ਸਕਦਾ ਹੈ, ਤੇ ਜਿਹਨੂੰ ਪ੍ਰਾਪਤ ਹੋ ਜਾਵੇ ਜਨ ਨਾਨਕ ਨਾਮ ਤੇ ਆਵੇ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਫਿਰ ਉਹੀ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ ਜਿਸ ਨੂੰ ਪੂਰੇ ਗੁਰੂ ਦੁਆਰਾ ਇਹ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਤੇ ਫਿਰ ਉਹੀ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ। ਕਿਵੇਂ ਧਿਆਉਂਦਾ ਹੈ? ਵੀ ਦੁਨੀਆਂ ਦੀ ਲੱਜਿਆ ਨੂੰ ਛੱਡ ਕੇ, ਜਿਵੇਂ ਭੁੱਖੇ ਨੂੰ ਖਾਂਦਿਆਂ ਸ਼ਰਮ ਨਹੀਂ ਆਉਂਦੀ, ਇਸੇ ਤਰ੍ਹਾਂ ਕਾਮੀ ਆਦਮੀ ਕਾਮ ਚੇਸ਼ਟਾ ਵਿੱਚ ਜਿਵੇਂ ਲੁਭਾਏ ਮਾਨ ਹੁੰਦਾ, ਜਿਵੇਂ ਮਾਂ ਆਪਣੇ ਪੁੱਤਰ ਨੂੰ ਪਿਆਰ ਦੇ ਨਾਲ ਚਿੰਬੜਦੀ ਹੈ, ਕਿਸੇ ਦੀ ਸੰਗ ਸ਼ਰਮ ਨਹੀਂ ਮੰਨਦੀ, ਇਸੇ ਤਰ੍ਹਾਂ ਜਿਨ੍ਹਾਂ ਨੂੰ ਪੂਰੇ ਗੁਰੂ ਦੁਆਰਾ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਉਹ ਉਸ ਤਰ੍ਹਾਂ ਦੇ ਪਿਆਰ ਦੇ ਵਿੱਚ ਆਪਾ ਭੁੱਲ ਕੇ, ਲੋਕ ਲੱਜਿਆ ਨੂੰ ਛੱਡ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜਿਉ ਮਾਤਾ ਬਾਲ ਲਪਟਾਵੈ, ਤਿਉ ਗਿਆਨੀ ਨਾਮ ਕਮਾਵੈ। ਗੁਰਪੂਰੇ ਤੇ ਪਾਵੈ, ਜਨ ਨਾਨਕ ਨਾਮ ਤੇ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।